ਭਾਈ ਬਿਧੀ ਚੰਦ, ਤੂੰ ਮੇਰੇ ਤੋਂ ਹੁਣ ਵੱਖ ਨਹੀਂ, ਤੂੰ ਮੇਰਾ ਮੇਰੇ ਸੀਨੇ ਵਿੱਚ ਸਮਾ ਚੁੱਕਾ ਹੈ। ਭਾਈ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਇਸੇ ਕਰਕੇ ਹੀ ਕਿਹਾ ਗਿਆ ਸੀ ਕਿ ਜੇ ਬਿਧੀ ਚੰਦ ਗੁਰੂ ਦੇ ਹਿਰਦੇ ਸੀਨੇ ਵਿੱਚ ਸਮਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਭਾਈ ਬਿਧੀ ਚੰਦ ਦੇ ਹਿਰਦੇ ਵਿੱਚ ਹੈ, ਉਹਦੇ ਸੀਨੇ ਵਿੱਚ। ਤੋ ਇੱਕ ਦਿਨ ਦੋਨਾਂ ਨੇ ਢਲ ਜਾਣਾ। ਜੜ ਸ੍ਰਿਸ਼ਟੀ ਵੀ ਔਰ ਚੇਤਨ ਸ੍ਰਿਸ਼ਟੀ ਵੀ ਢਲੇਗੀ, ਬਦਲੇਗੀ, ਉਹਦੇ ਵਿੱਚ ਵੀ ਤਬਦੀਲੀ ਆ ਜਾਵੇਗੀ। ਤਾਂਹੀਓ ਨਾਮਦੇਵ ਜੀ ਕਹਿੰਦੇ ਨੇ, ਦੇਵਾ ਪਾਹਨ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ, ਚਰਨ ਬਦਿਕ ਜਨ ਤੇਉ ਮੁਕਤ ਪਏ, ਹੋ ਬਲ ਬਲ ਜਿਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸਵਾਮੀ ਤੇਉ ਤਰੇ। ਗੌੜੀ ਚੇਤੀ ਨਾਮਦੇਵ ਜੀ ਪੱਥਰ ਤੋਂ ਹੀ ਸ਼ੁਰੂ ਕੀਤਾ ਨੇ, ਦੇਵਾ ਪਾਹਨ ਤਾਰੀ ਅਲੇ, ਐ ਬ੍ਰਾਹਮਣ ਐ ਪੁਰੋਹਿਤ, ਤੂੰ ਮੇਰੇ ਤਰਨ ਦੀ ਗੱਲ ਕਰਨਾ, ਤੂੰ ਪ੍ਰਭੂ ਵਿੱਚ ਮੇਰੇ ਅਭੇਦ ਹੋਣ ਤੇ ਸ਼ੱਕ ਸ਼ੁਭਾ ਕਰਨਾ, ਮੇਰੇ ਮਾਲਕ ਵਿੱਚ ਤਾਂ ਪੱਥਰ ਵੀ ਸਮਾ ਜਾਂਦੇ ਨੇ, ਮੇਰੇ ਮਾਲਕ ਵਿੱਚ ਜਿਹੜੇ ਜਪਾਂ ਤਪਾਂ ਤੋਂ ਖਾਲੀ ਨੇ, ਇੱਕ ਦਿਨ ਉਹਨਾਂ ਨੇ ਵੀ ਉਹਦੇ ਚਰਨਾਂ ਵਿੱਚ ਸਮਾ ਜਾਣਾ, ਉਹਦੇ ਵਿੱਚ ਅਭੇਦ ਹੋ ਜਾਣਾ। ਹਾਂ, ਜੈਨ ਧਰਮ ਕਹਿ ਰਿਹਾ, ਜਦੋਂ ਤੱਕ ਚਰਿੱਤਰ ਨਾ ਆਵੇ, ਜਦੋਂ ਤੱਕ ਗਿਆਨ ਨਾ ਆਵੇ, ਉਦੋਂ ਤੱਕ ਦੇਹਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ। ਗੁਰੂ ਪਰਮੇਸ਼ਵਰ ਜੀ ਫੁਰਮਾਉਂਦੇ ਨੇ, ਕਿਤਨੀ ਵਾਰੀ ਪੱਥਰ ਦੀ ਦੇਹ ਮਨੁੱਖ ਨੂੰ ਪ੍ਰਾਪਤ ਹੋਈ, ਕਿਤਨੇ ਵਾਰੀ ਵਿਰਕਸ਼ ਬਣਦਾ ਰਿਹਾ, ਕਿਤਨੇ ਵਾਰੀ ਹਾਥੀ ਬਣਿਆ, ਕਿਤਨੇ ਵਾਰੀ ਪੰਛੀ ਬਣ ਕੇ ਉੱਡਦਾ ਰਿਹਾ, ਤਾਂਹੀਓ ਤੇ ਸਾਡਾ ਮਨ ਉੱਡਦਾ। ਕਈ ਵਾਰੀ ਪ੍ਰੇਮੀ ਧਾਰਮਿਕ ਲੋਕਾਂ ਤੇ ਸਵਾਲ ਕਰਦੇ ਨੇ, ਬਾਣੀ ਦਾ ਨਿਤਨੇਮ ਕਰਦੇ ਆ, ਕੀਰਤਨ ਕਥਾ ਸੁਣਦੇ ਆ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਿਆ, ਭਾਈ ਜੀ ਮਨ ਨਹੀਂ ਟਿਕਦਾ, ਮਨ ਦੌੜਦਾ, ਮਨ ਉੱਡਦਾ, ਕਿਉਂਕਿ ਜਿਸ ਜਿਸ ਪਾਸੇ ਅਸੀਂ ਪਹਿਲਾਂ ਦੌੜਦੇ ਰਹੇ ਹਾਂ, ਮਨ ਦਾ ਝੁਕਾਓ ਉਸ ਪਾਸੇ ਜ਼ਿਆਦਾ ਹੈ, ਮਨ ਉਸ ਪਾਸੇ ਜ਼ਿਆਦਾ ਦੌੜਦਾ, ਜਿਵੇਂ ਪਾਣੀ ਦਾ ਸੁਭਾਵ ਹੈ ਨੀਵੇਂ ਪਾਸੇ ਨੂੰ, ਕਿਉਂਕਿ ਪਾਣੀ ਨੀਵੇਂ ਥਾਂ ਤੋਂ ਆਇਆ, ਇਸ ਲਈ ਉਹ ਨੀਵਾਨ ਪਾਲੇ ਪਾਸੇ ਦੌੜੇਗਾ। ਜਿੱਧਰੋਂ ਜਿੱਧਰੋਂ ਅਸੀਂ ਆਏ ਹਾਂ, ਜੈਸੇ ਜੈਸੇ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ ਨੇ, ਉਸੇ ਉਸੇ ਪਾਸੇ ਸਾਡਾ ਮਨ ਦੌੜਦਾ ਰਹੇਗਾ, ਜ਼ਰੂਰ ਦੌੜੇਗਾ। ਹਾਂ, ਹਜ਼ੂਰ ਫਰਮਾਉਂਦੇ ਨੇ, ਕਿਤਨੇ ਜਨਮ ਮਨੁੱਖ ਨੂੰ ਪ੍ਰਾਪਤ ਹੁੰਦੇ ਰਹੇ ਨੇ, ਪਰ ਹੁਣ ਤੈਨੂੰ ਮੌਕਾ ਮਿਲਿਆ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਕੱਟ ਪੀਤਰ ਤੂੰ ਦੇਖ ਵਿਚਾਰ। ਪੈਰੋ ਕਬੀਰ ਜੀ, ਇਹੋ ਹੀ ਵਕਤ ਹੈ, ਇਹੋ ਹੀ ਸਮਾਂ ਹੈ, ਆਪਣੇ ਅੰਦਰ ਸੋਚ, ਆਪਣੇ ਅੰਦਰ ਵਿਚਾਰ। ਮੈਂ ਮੰਨਦਾ ਹਾਂ ਤੂੰ ਮੀਰ ਹੈ, ਦੁਨੀਆਂ ਦੇ ਲੋਕ ਤੈਨੂੰ ਮੀਰ ਕਹਿ ਕੇ ਬੁਲਾਉਂਦੇ ਨੇ, ਮੈਨੂੰ ਇਹ ਵੀ ਪਤਾ ਹੈ ਤੂੰ ਬਹੁਤ ਹੀ ਦਾਨਾ ਹੈ, ਸਿਆਣੇ ਆਦਮੀ ਨੂੰ ਲੋਕ ਦਾਨਾ ਕਹਿੰਦੇ ਨੇ, ਮੈਨੂੰ ਪਤਾ ਹੈ ਤੂੰ ਦਾਨਾ ਵੀ ਹੈ, ਬੜਾ ਸਿਆਣਾ ਹੈ, ਪਰ ਤੇਰੀ ਮੀਰਤਾ ਤੇਰੀ ਦਾਨਾਈ ਇਸ ਵਿੱਚ ਨਹੀਂ ਕਿ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਅੱਗ ਲਗਾ ਲਗਾ ਕੇ ਤਬਾਹ ਕਰ ਦੇਵੇਂ। ਆ ਜਿਹੜੇ ਬੱਚੇ ਜਿਹੜੀਆਂ ਬੱਚੀਆਂ ਸਿਗਰਟਾਂ ਪੀਂਦੀਆਂ ਨੇ, ਉਹਨਾਂ ਦੇ ਮੂੰਹ ਤੇ ਦੰਦ ਤਾਂ ਦੇਖਿਆ ਕਰੋ ਕਿਹੋ ਜਿਹੇ ਹੁੰਦੇ ਨੇ, ਕਿਉਂਕਿ ਬੇਸ਼ੱਕ ਦੀਵਾ ਆਸਤਾ ਆਸਤਾ ਜਲਦਾ ਹੈ, ਤੇ ਬੇਸ਼ੱਕ ਬਲਬ ਦੁੱਧ ਵਰਗੇ ਰੌਸ਼ਨੀ ਦਿੰਦੇ ਨੇ, ਪਰ ਉਹਨਾਂ ਦੇ ਉੱਪਰ ਦੇਖੋ ਜਿੱਥੇ ਉਹ ਬਲਦੇ ਹੁੰਦੇ ਨੇ, ਉਹਨਾਂ ਦਾ ਉੱਪਰਲਾ ਹਿੱਸਾ ਦੇਖੋ ਕਿਵੇਂ ਕਾਲਾ ਹੁੰਦਾ ਹੈ, ਕਿਵੇਂ ਉਹ ਤੋਂ ਆਖੇ ਹੁੰਦੇ ਨੇ। ਇਵੇਂ ਹੀ ਮਨੁੱਖ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਅੱਗ ਲਗਾ ਕੇ ਰਾਹ ਕਰਨ ਦਾ ਜਾਲਣ ਦਾ ਯਤਨ ਕਰਦਾ ਰਹਿੰਦਾ। ਕਦੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦਾ ਜੀਵਨ ਦੇਖੋ, ਪਰ ਉਹਦੇ ਮੁਕਾਬਲੇ ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਨਿਤਨੇਮ ਕਰਨ ਵਾਲੇ ਦਾ ਚਿਹਰਾ ਦੇਖੋ, ਸਿਮਰਨ ਕਰਨ ਵਾਲੇ ਦਾ ਚਿਹਰਾ ਦੇਖੋ, ਮਗਰ ਨਸ਼ਿਆਂ ਵਿੱਚ ਗਲਤਾਨ ਹੋਏ ਹੋਏ ਨੌਜਵਾਨ ਬੱਚੇ ਬੱਚੀ ਦਾ ਚਿਹਰਾ ਦੇਖੋ, ਤੁਹਾਨੂੰ ਜਵਾਬ ਮਿਲ ਜਾਵੇਗਾ, ਤੁਹਾਡੇ ਸਾਹਮਣੇ ਵਿਖਾਈ ਦੇਵੇਗਾ
ਕਿ ਨਾਮ ਜਪਣ ਬਾਣੀ ਪੜਨ ਵਾਲੇ ਅਮਰਧਾਰੀ ਬੱਚੇ ਦੇ ਚਿਹਰੇ ਤੇ ਜਲਾਲ ਹੋਵੇਗਾ, ਨੂਰ ਹੋਵੇਗਾ। ਪਰ ਬੁਰਾਈਆਂ ਵਿੱਚ ਗਰਕ ਹੋਏ ਬੱਚਿਆਂ ਦਾ ਚਿਹਰਾ ਕਿਵੇਂ ਮਾਯੂਸ ਹੋਵੇਗਾ, ਮਨਹੂਸ ਹੋਵੇਗਾ, ਚਿੰਤਾਤੁਰ ਹੋਵੇਗਾ, ਉਦਾਸ ਹੋਵੇਗਾ। ਇਹ ਤਾਂ ਸਾਡੇ ਸਾਹਮਣੇ ਦੇਖਣ ਵਿੱਚ ਆਉਂਦਾ ਹੈ, ਜੀਵਨ ਵਿੱਚ ਵਰਤੋਂ ਵਿੱਚ ਆਉਂਦਾ ਹੈ। ਤਾਂ ਹਜ਼ੂਰ ਫਰਮਾਉਂਦੇ ਨੇ ਇਹ ਸਾਰੀਆਂ ਚੀਜ਼ਾਂ ਜਨਮ ਪਿਛਲੇ ਜਨਮਾਂ ਦੇ ਨਾਲ ਸੰਬੰਧ ਰੱਖਦੀਆਂ ਨੇ। ਆਖਿਰ ਜਨਮ ਤੇ ਮਰਨ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋਵੇ? ਕੁਝ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਫਿਰ ਦੇਹ ਨਾ ਪ੍ਰਾਪਤ ਹੋਵੇ, ਉਹ ਫਿਰ ਸਰੀਰਾਂ ਵਿੱਚ ਨਾ ਆਉਣ। ਕਿਉਂਕਿ ਜਦੋਂ ਕੋਈ ਜਵਾਨ ਉਮਰ ਵਿੱਚ ਹੋਵੇ, ਧਨ ਹੋਵੇ, ਦੌਲਤ ਹੋਵੇ, ਦੁਨੀਆਂ ਦੇ ਸੁੱਖ ਹੋਣ, ਪਰ ਰੱਬ ਯਾਦ ਨਾ ਹੋਵੇ, ਐਸ਼ੋ ਇਸ਼ਰਤ ਵਿੱਚ ਵਰਤ ਰਿਹਾ ਹੋਵੇ, ਫਿਰ ਤੇ ਉਹ ਕਵੇਗਾ ਬਸ ਇਹੋ ਹੀ ਸਭ ਕੁਝ ਹੈ, ਇਸੇ ਵਿੱਚ ਹੀ ਖੁਸ਼ੀ ਹੈ, ਇਸੇ ਵਿੱਚ ਹੀ ਮੌਜ ਹੈ। ਪਰ ਜਵਾਨੀ ਟਲ ਜਾਵੇ, ਬੁਢੇਪਾ ਆ ਜਾਵੇ, ਸਾਰਾ ਕੁਝ ਚੱਲਿਆ ਜਾਵੇ, ਫਿਰ ਆਦਮੀ ਹੱਥ ਫੈਲਾਉਣ ਤੇ ਮਜਬੂਰ ਹੋਵੇਗਾ ਹੀ ਹੋਵੇਗਾ। ਫਿਰ ਉਹਦਾ ਜੀਵਨ ਕੈਸਾ ਹੋਵੇਗਾ, ਉਸ ਦੀ ਜ਼ਿੰਦਗੀ ਕੈਸੀ ਹੋਵੇਗੀ? ਅੱਜ ਹੀ ਮੈਨੂੰ ਗਾਮੇ ਪਹਿਲਵਾਨ ਦਾ ਜੀਵਨ ਪੜਨ ਦਾ ਮੌਕਾ ਮਿਲਿਆ। ਪੰਜਾਬ ਦੇਸ਼ ਮੁਸਲਮਾਨ ਸਪੂਤ ਨੇ ਸਾਰੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਉੱਚਾ ਕੀਤਾ। ਇੱਕ ਪੰਜਾਬੀ ਹੋਣ ਦੇ ਨਾਤੇ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਪਰ ਜ਼ਿੰਦਗੀ ਦੇ ਅਖੀਰਲੇ ਮਰਹਲੇ ਵਿੱਚ ਉਹਨੇ ਬੜੀ ਤਰਸਯੋਗ ਆਪਣੀ ਜ਼ਿੰਦਗੀ ਗੁਜ਼ਾਰੀ। ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨ ਉਹਨੇ ਲੋਕਾਂ ਅੱਗੇ ਹੱਥ ਫੈਲਾ ਫੈਲਾ ਕੇ ਆਪਣੇ ਜੀਵਨ ਦੇ ਦਿਨ ਪੂਰੇ ਕੀਤੇ। ਤੋਂ ਬੇਨਤੀ ਕੀਤੀ ਜਾ ਰਹੀ ਸੀ, ਆਖਿਰ ਇਸ ਜਨਮ ਤੋਂ, ਇਸ ਦੇਹ ਤੋਂ ਛੁਟਕਾਰਾ ਪ੍ਰਾਪਤ ਹੋ ਵੀ ਸਕਦਾ? ਕਿਉਂਕਿ ਆ ਜਿਤਨਾ ਸੰਸਾਰ ਦੀ ਅੱਡਾ ਅਡੰਬਰ ਹੈ, ਜਿਤਨੀ ਸੰਸਾਰ ਦੀ ਬਨਾਵਟ ਹੈ, ਸੰਸਾਰ ਦੀ ਜਿਤਨੀ ਹਰਕਤ ਹੈ, ਉਹ ਸਾਰਾ ਕੁਝ ਆਖਿਰ ਇਸ ਸਰੀਰ ਨੂੰ ਸੰਭਾਲਣ ਤੇ ਹੀ ਤਾਂ ਲੱਗਾ ਹੋਇਆ। ਇਹ ਸਾਰੀ ਰਚਨਾ ਸਰੀਰਾਂ ਨਾਲ ਸੰਬੰਧਿਤ ਹੈ। ਜੇ ਸਰੀਰ ਨਾ ਹੋਣ ਕੱਪੜੇ ਦੀ ਕੀ ਲੋੜ ਹੈ? ਸਰੀਰ ਨਾ ਹੋਵੇ ਅਨਾਜ ਦੀ ਕੀ ਲੋੜ ਹੈ? ਸਰੀਰ ਨਾ ਹੋਣ ਤਾਂ ਮਕਾਨਾਂ ਦੀ ਕੀ ਲੋੜ ਹੈ? ਸਰੀਰ ਨਾ ਹੋਣ ਤਾਂ ਕਾਰਾਂ ਦੀ ਕੀ ਜ਼ਰੂਰਤ ਰਹਿ ਗਈ? ਜਹਾਜ਼ਾਂ ਦੀ ਕੀ ਜ਼ਰੂਰਤ ਰਹਿ ਗਈ? ਸਾਰਾ ਵਿਗਿਆਨ, ਸਾਰੀ ਸਾਇੰਸ ਸਰੀਰ ਨਾਲ ਹੀ ਸੰਬੰਧਿਤ ਹੈ। ਇੱਕ ਸਰੀਰ ਨੂੰ ਸੰਭਾਲਣ ਵਾਸਤੇ ਕਿਤਨੇ ਆਦਮੀ ਪਾਪੜ ਵੇਲਦਾ, ਕਿਤਨਾ ਕੁਝ ਕਰਦਾ ਹੈ। ਤੋ ਇਸ ਦੇਹ ਤੋਂ ਛੁਟਕਾਰਾ ਹੋ ਸਕਦਾ? ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦੀ ਅਖੀਰਲੀ ਪੰਕਤੀ ਵਿੱਚ ਇਹੋ ਹੀ ਸ਼ਬਦ ਕਹਿ ਰਹੇ ਨੇ, ਜੇ ਨਰ ਸਿਰੀ ਪੱਤ ਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹੇ ਤਰੇਂਗੇ। ਆਈਏ ਸੁਰੀਏ ਦੇ ਆਰੰਭਕ ਵਿਚਾਰ ਨੂੰ ਸਮਝ ਕੇ ਇਸ ਅਧਿਆਤਮਕ ਪਹਿਲੂ ਨੂੰ ਜੋ ਦਸ਼ਮੇਸ਼ ਪਿਤਾ ਜੀ ਦਰਸਾ ਰਹੇ ਨੇ ਕਿ ਮਨੁੱਖ ਸਰੀਰ ਤੋਂ ਉੱਪਰ ਹੋ ਸਕਦਾ, ਮਨੁੱਖ ਦੇਹਾਂ ਤੋਂ ਛੁਟਕਾਰਾ ਪ੍ਰਾਪਤ ਕਰ ਸਕਦਾ। ਆਈਏ ਹਜ਼ੂਰ ਜੀ ਦੇ ਪਵਿੱਤਰ ਸ਼ਬਦਾਂ ਵਿੱਚ ਸਰਵਨ ਕਰੀਏ।
ਮਾਨਵ ਇੰਦਰ ਗਜਿੰਦਰ ਨਰਾਦਪ,
ਪੁਰਾਣਾਂ ਵਾਲਿਆਂ ਦਾ ਖਿਆਲ ਹੈ, ਖਾਸ ਤੌਰ ਤੇ ਭਾਗਵਤ ਪੁਰਾਣ ਦਾ, ਕਿ ਆਦਮੀ ਦਾ ਨਾਮ ਮਨੁਸ਼ ਤਾਂ ਪਿਆ ਕਿ ਇਹ ਮਨੂ ਦੀ ਔਲਾਦ ਸੀ। ਉਹ ਮਨੂ ਨਾ ਸਮਝਣਾ ਜਿਹਨੇ ਹਿੰਦੂ ਧਰਮ ਦੀ ਕਿਤਾਬ ਲਿਖੀ ਏ, ਔਰ ਇਸਤਰੀ ਦੇ ਸੰਬੰਧ ਵਿੱਚ ਬਹੁਤ ਘਟੀਆ ਤੋਂ ਘਟੀਆਂ ਗੱਲਾਂ ਉਹਨੇ ਕੀਤੀਆਂ ਨੇ। ਉਹ ਮਨੂ ਨਹੀਂ ਹੈ, ਸਿਮਰਤੀ ਦਾ ਕਰਤਾ ਉਸ ਤੋਂ ਪਹਿਲਾਂ ਹੋ ਚੁੱਕਾ। ਵਿਸ਼ੇਸ਼ ਤੌਰ ਤੇ ਪੁਰਾਣਾ ਵਾਲੇ ਮੰਨਦੇ ਨੇ ਕਿ ਸਭ ਤੋਂ ਪਹਿਲਾਂ ਮਨੁੱਖ ਮਨੂ ਹੀ ਤਾਂ ਸੀ, ਉਹਦੇ ਕਰਕੇ ਆਦਮੀ ਦਾ ਨਾਮ ਮਨੁਸ਼ ਪੈ ਗਿਆ। ਪਰ ਜ਼ਰੂਰੀ ਨਹੀਂ, ਦੂਸਰੇ ਧਰਮਾਂ ਨੇ ਕੁਰਾਨ ਦੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਕੁਰਾਨ ਵਾਲਿਆਂ ਨੇ ਆਖਿਆ ਨਹੀਂ, ਸਭ ਤੋਂ ਪਹਿਲਾਂ ਮਨੁੱਖ ਤੇ ਬਾਬਾ ਆਦਮ ਜੀ ਸਨ, ਇਸ ਕਰਕੇ ਆਦਮੀ ਲਫ਼ਜ਼ ਜਿਹੜਾ ਹੈ ਉਹ ਵਰਤਿਆ ਗਿਆ। ਆਦਮ ਦੀ ਔਲਾਦ ਹੋਣ ਕਾਰਨ ਮਨੁੱਖ ਨੂੰ, ਇਨਸਾਨ ਨੂੰ ਆਦਮ ਕਿਹਾ ਜਾਂਦਾ। ਪਰ ਗੁਰੂ ਮਹਾਰਾਜ ਜੀ ਨੇ ਤਾਂ ਵਿਚਾਰ ਹੀ ਨਿਬੇੜ ਦਿੱਤਾ। ਇਹ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਆਦਮ ਸੀ ਪਹਿਲਾਂ ਮਨੁੱਖ, ਜਾਂ ਪਹਿਲਾਂ ਮਨੁੱਖ ਮਨੁ ਸੀ, ਜਾ ਕਰਤਾ ਸਿਰ ਠੀਕ ਔ ਸਾਜੇ ਆਪੇ ਜਾਣੈ ਸੋਈ ਜਪ ਸਾਹਿਬ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੱਥੋਂ ਸ਼ੁਰੂਆਤ ਕੀਤੀ ਇਹ ਤੇ ਉਹ ਆਪ ਹੀ ਜਾਣ ਸਕਦਾ ਹੈ। ਸਾਨੂੰ ਕੋਈ ਖਬਰ ਨਹੀਂ, ਸਾਨੂੰ ਕੋਈ ਪਤਾ ਨਹੀਂ ਕਿ ਪਹਿਲਾਂ ਕੌਣ ਸੀ, ਪਰ ਅਸੀਂ ਤੇ ਇਹਨਾਂ ਜ਼ਰੂਰ ਕਹਾਂਗੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਕੁਛ ਵੀ ਨਹੀਂ ਸੀ ਉਹ ਵਾਹਿਗੁਰੂ ਜੀ ਸਨ, ਜਦੋਂ ਕੁਝ ਹੋ ਗਿਆ ਤਾਂ ਵੀ ਵਾਹਿਗੁਰੂ ਜੀ ਹਨ, ਜਦੋਂ ਕੁਝ ਬਾਕੀ ਨਹੀਂ ਰਹੇਗਾ ਤਾਂ ਵੀ ਮੇਰੇ ਵਾਹਿਗੁਰੂ ਜੀ ਕਾਇਮ ਰਹਿਣਗੇ। ਕਿਉਂਕਿ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ ਗੌੜੀ ਬੈਰਾਗਣ ਰਵਿਦਾਸ ਜੀ। ਹਾਂ ਮਾਨਵ ਮਨੁੱਖ ਜਿਤਨੇ ਵੀ ਮਨੁੱਖ ਨੇ ਦੁਨੀਆਂ ਭਰ ਦੇ ਮਨੁੱਖ ਜਿਤਨੇ ਵੀ ਮਨੁੱਖ ਹਨ ਜਿਤਨੇ ਵੀ ਇਨਸਾਨ ਹਨ ਇਹ ਸਾਰੇ ਮਨੁੱਖ ਮਾਨਵ ਮਨੁੱਖ ਜਿਹੜੇ ਨੇ ਇਸ ਧਰਤੀ ਤੇ ਰਹਿਣ ਵਾਲੇ ਇਸ ਦੁਨੀਆਂ ਤੇ ਨਿਵਾਸ ਕਰਨ ਵਾਲੇ ਫਿਰ ਖਾਕ ਤੋਂ ਬਣੇ ਹੋਏ ਮਿੱਟੀ ਤੋਂ ਬਣੇ ਹੋਏ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੈ ਹਮ ਤੈਸੀ ਕਿਰਤ ਕਮਾਈ। ਰਾਮ ਕਲੀ ਮਹੱਲਾ ਪੰਜਵਾਂ। ਇੰਦਰ ਸਵਰਗ ਦਾ ਉਹ ਰਾਜਾ ਸਿਰਫ ਇੱਕ ਹੀ ਨਹੀਂ ਅਣਗਿਣਤ ਰਾਜੇ ਹੋ ਚੁੱਕੇ ਨੇ ਕਿਉਂਕਿ ਸਾਲਾਂ ਦਾ ਮਹੀਨਿਆਂ ਦਾ ਇਸ ਦੁਨੀਆਂ ਤੇ ਸਵਰਗ ਦੇ ਲੋਕਾਂ ਦਾ ਭੇਦ ਹੈ ਬਹੁਤ ਸਾਰਾ ਫਰਕ ਹੈ। ਕਹਿੰਦੇ ਨੇ ਜਿਹੜਾ 100 ਅਸ਼ਵਮੇਧ ਯੱਗ ਕਰ ਲਵੇ ਉਹ 100 ਸਾਲ ਤੱਕ ਸਵਰਗ ਦਾ ਰਾਜਾ ਇੰਦਰ ਬਣ ਜਾਂਦਾ ਹੈ ਉਹਨੂੰ ਇੰਦਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਪਰ ਉਸੇ ਇੰਦਰ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਰੋ ਰਿਹਾ ਸੀ ਔਰ ਇੱਕ ਰਿਸ਼ੀ ਦੇ ਇੱਕ ਤਿਆਗੀ ਦੇ ਬਚਨ ਕਰਨ ਤੋਂ ਵਿਚਾਰਾ ਸਾਰੀ ਉਮਰ ਰੋਂਦਾ ਰਿਹਾ। ਸਹੰਸਰ ਦਾਨ ਦੇ ਇੰਦਰ ਰੁਆਇਆ। ਰਾਮਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਹਾਂ ਉਹ ਇੰਦਰ ਰਾਜਾ ਵੀ ਭਾਵੇਂ ਕਿਉਂ ਨਾ ਕੋਈ ਬਣ ਜਾਵੇ ਗਜਿੰਦਰ ਹਾਥੀਆਂ ਦਾ ਰਾਜਾ ਇੰਦਰ ਐਰਾਪਤ ਹਾਥੀ ਜਿਹੜਾ ਇੰਦਰ ਸਵਰਗ ਦੇ ਰਾਜੇ ਦੀ ਸਵਾਰੀ ਦਾ ਕੰਮ ਕਰਦਾ ਕਿਉਂਕਿ ਸਵਾਰੀਆਂ ਨੇ ਤੇ ਸਵਾਰੀ ਦਾ ਕੰਮ ਦੇਣਾ ਮਿਨਿਸਟਰ ਬਦਲ ਜਾਣ ਤੇ ਉਹ ਜਿਹੜੀਆਂ ਕਾਰਾਂ ਜਿਹੜੀਆਂ ਸਵਾਰੀਆਂ ਪਹਿਲੇ ਮਿਨਿਸਟਰਾਂ ਦਾ ਭਾਰ ਢੋਂਦੀਆਂ ਸਨ ਉਹਨਾਂ ਨੇ ਦੂਜਿਆਂ ਦਾ ਢੋਣਾ ਸ਼ੁਰੂ ਕਰ ਦੇਣਾ ਕਿਉਂਕਿ ਮਿਨਿਸਟਰ ਬਦਲ ਗਏ ਉਹਨਾਂ ਸਵਾਰੀਆਂ ਦੀ ਕਾਰਾਂ ਦੀ ਤਾਂ ਛੁੱਟੀ ਨਾ ਹੋ ਗਈ ਉਹ ਸਵਾਰੀਆਂ ਦੂਸਰਿਆਂ ਨੂੰ ਦੇ ਕੰਮ ਆਣਗੀਆਂ। ਇਸ ਤਰ੍ਹਾਂ ਜੇ ਇੱਕ ਰਾਜਾ ਇੰਦਰ ਬਦਲ ਗਿਆ ਤਾਂ ਦੂਜਾ ਆ ਗਿਆ ਐਰਾਪਥ ਹਾਥੀ ਉਹਦੀ ਸਵਾਰੀ ਦਾ ਕੰਮ ਦੇਵੇਗਾ ਪਰ ਕਿਉਂਕਿ ਹਾਥੀਆਂ ਵਿੱਚੋਂ ਸਭ ਤੋਂ ਉੱਚਾ ਹਾਥੀ ਐਰਾਪਥ ਮੰਨਿਆ 14 ਰਤਨਾਂ ਵਿੱਚੋਂ ਇਹ ਵੀ ਇੱਕ ਰਤਨ ਹੈ। 14 ਰਤਨ ਨਿਕਾਲਿਆਂ ਕੀ ਤੋਨ ਚਾਨਣ। ਰਾਮਕਲੀ ਕੀ ਵਾਰ ਆਏ ਬਲਵੰਤੀ ਦੀ ਵਾਰ। ਤੇ ਇਹ ਐਰਾਪਥ ਹਾਥੀ ਵੀ ਸਮੁੰਦਰ ਵਿੱਚੋਂ ਨਿਕਲਿਆ ਬੜਾ ਸੁੰਦਰ ਸੀ ਬਿਲਕੁਲ ਦੁੱਧ ਵਰਗਾ ਸਫੇਦ ਰੰਗ ਦਾ। ਆਮ ਤੌਰ ਤੇ ਹਾਥੀ ਤੇ ਬਹੁਤੇ ਕਾਲੇ ਹੀ ਹੁੰਦੇ ਨੇ ਮਨੁੱਖ ਵੀ ਅਜੀਬ ਕਿਸਮ ਦਾ ਹੈ ਅੰਦਰੋਂ ਤੇ ਬਹੁਤ ਕਾਲਾ ਹੈ ਪਰ ਇਹਦੀਆਂ ਅੱਖਾਂ ਨੂੰ ਸਫੇਦ ਰੰਗ ਦੀਆਂ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਸਫੇਦੀ ਪਸੰਦ ਕਰਦਾ ਹੈ ਵਧੀਕ ਪਸੰਦ ਕਰਦਾ ਹੈ ਵੀ ਹਰ ਚੀਜ਼ ਸਫੇਦ ਹੋਵੇ ਸੋਹਣੀ ਹੋਵੇ ਸਾਫ਼ ਹੋਵੇ ਸਵੱਛ ਹੋਵੇ ਬੇਸ਼ੱਕ ਆਪ ਭਾਵੇਂ ਕਾਲਾ ਵੀ ਹੋਵੇ ਮਨ ਤਾਂ ਕਾਲਾ ਹੈ ਹੀ ਹੈ ਹਿਰਦਾ ਕਾਲਾ ਹੈ ਹੀ ਹੈ ਪਰ ਚਾਹੁੰਦਾ ਸਾਰੀਆਂ ਚੀਜ਼ਾਂ ਸਫੇਦ ਹੋਣ ਤੋ ਸਫੇਦ ਰੰਗ ਦਾ ਇਹ ਹਾਥੀ ਸਵਰਗ ਵਿੱਚੋਂ ਜਦੋਂ ਨਿਕਲਿਆ ਤਾਂ ਦੇਵਤਿਆਂ ਦੇ ਰਾਜੇ ਨੇ ਕਿਹਾ ਮੈਨੂੰ ਵੀ ਤੇ ਹਿੱਸਾ ਦੇ ਦਿਓ ਥੋੜਾ ਜਿਹਾ ਜੇ ਹੋਰ ਕੁਝ ਨਹੀਂ ਦਿੰਦੇ ਭਗਵਾਨ ਜੀ ਆ ਲਕਸ਼ਮੀ ਤੇ ਤੁਸੀਂ ਲੈ ਜਾਓ ਮੈਨੂੰ ਹਾਥੀ ਦੇ ਦਿਓ। ਨਜ਼ਰ ਤਾਂ ਬਹੁਤਿਆਂ ਦੀ ਲਕਸ਼ਮੀ ਉੱਪਰ ਹੀ ਸੀ ਪਰ ਹੁਣ ਭਗਵਾਨ ਬੈਠੇ ਸਨ ਉਹਨਾਂ ਦੇ ਸਾਹਮਣੇ ਲਕਸ਼ਮੀ ਨੂੰ ਕੌਣ ਹੱਥ ਲਗਾਵੇ ਲਕਸ਼ਮੀ ਨੂੰ ਕੌਣ ਲੈ ਜਾਵੇ ਤਾਂ ਇੰਦਰ ਰਾਜੇ ਨੇ ਆਖਿਆ ਜੀ ਫਿਰ ਲਓ ਲਕਸ਼ਮੀ ਤੁਸੀਂ ਲੈ ਜਾਓ ਤੇ ਇਹ ਇੰਦਰ ਹਾਥੀ ਜਿਹੜਾ ਇਹ ਮੈਨੂੰ ਦੇ ਦਿਓ। ਸੂਰਜ ਨੇ ਕਹਿ ਦਿੱਤਾ ਘੋੜਾ ਬਾਕੀ ਬੱਚਿਆ ਬੜਾ ਸੁੰਦਰ ਹੈ ਇਹ ਮੈਨੂੰ ਦੇ ਦਿਓ ਸਰਵਾ ਘੋੜਾ ਇਹ ਮੈਂ ਉਹ ਲੈ ਗਿਆ। ਤੋ ਇਹ ਐਰਾਪਥ ਹਾਥੀ ਇੱਕ ਸਮੁੰਦਰ ਵਿੱਚੋਂ ਨਿਕਲਿਆ ਹੋਇਆ 14 ਰਤਨਾਂ ਵਿੱਚੋਂ ਸਭ ਹਾਥੀਆਂ ਤੋਂ ਖੂਬਸੂਰਤ ਹਾਥੀ ਪਰ ਮਹਾਂਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਹਾਥੀ ਰਤਨ ਰਾਏ ਜੀ ਨੇ ਭੇਜਿਆ ਸੀ ਆਸਾਮ ਪਤੀ ਰਾਜੇ ਨੇ ਜਿਹੜਾ ਹਾਥੀ ਦਸ਼ਮੇਸ਼ ਪਿਤਾ ਜੀ ਨੂੰ ਭੇਜਿਆ ਉਹਦੇ ਸਾਹਮਣੇ ਸਵਰਗਾਂ ਦੇ ਰਾਜੇ ਇੰਦਰ ਦਾ ਐਰਾਪਥ ਹਾਥੀ ਭਲਾ ਕੀ ਮੁਕਾਬਲਾ ਕਰ ਸਕਦਾ ਸੀ ਕੁਛ ਵੀ ਨਹੀਂ। ਹਾਂ ਹਜ਼ੂਰ ਫਰਮਾਉਂਦੇ ਨੇ ਗਜਿੰਦਰ ਹਾਥੀਆਂ ਦਾ ਰਾਜਾ ਗਜਿੰਦਰ ਗਜ ਇੰਦਰ ਹਾਥੀ ਦਾ ਰਾਜਾ ਕੌਣ ਐਰਾਪਥ ਹਾਥੀ ਕਹਿੰਦੇ ਨੇ ਬੇਸ਼ੱਕ ਕੋਈ ਮਨੁੱਖ ਇੰਦਰ ਰਾਜੇ ਵਾਂਗ ਇੰਦਰ ਬਣ ਕੇ ਐਰਾਪਥ ਹਾਥੀ ਉੱਪਰ ਵੀ ਅਸਵਾਰੀ ਕਰ ਲਵੇ। ਨਰਹਾਦਿਪ ਆਦਮੀਆਂ ਦੇ ਪਤੀ ਨਰ ਆਦਿਪ ਆਦਮੀਆਂ ਦੇ ਪਤੀ ਰਾਜੇ ਮਹਾਰਾਜੇ ਜਿਹੜੇ ਰਾਜਿਆਂ ਉੱਪਰ ਵੀ ਹਕੂਮਤ ਕਰਨ ਜਿਹੜੇ ਰਾਜਿਆਂ ਤੋਂ ਵੀ ਵੱਡੇ ਹੋਣ ਉਹਨੂੰ ਨਰਹਾਦਿਪ ਕਿਹਾ ਗਿਆ ਹੈ। ਨਰਹਾਦਿਪ ਨਰਹਾਦਿਪ ਰਾਜਿਆਂ ਦਾ ਅਧੋਪਤੀ ਮਹਾਰਾਜਾ ਆਦਮੀਆਂ ਦਾ ਰਾਜਾ ਮਹਾਰਾਜਾ
जौन तेर लोक को राज करेंगे,
जौन जो जौन तेर लोक को राज करेंगे। उंज हिंदी भाषा विच शब्द कई थावां ते आउंदा है, पर संपूर्ण पंजाब दा एक इलाका खास तौर ते अंबाले दे इलाके विच जौन सी बात, जौन सा आदमी इउं भी कहंदे ने। बुजुर्ग महाराज जी दे नाल इक बुजुर्ग हुंदे सन पंजोखरा साहब दे, बाबा मेहर सिंह जी, बहुत सेवा की थी। परिवारक तौर ते महापुरशां दे हुंदिआं जे महापुरशां दे परिवार दा ख्याल रखिआ तां इस बुजुर्ग ने बाबा मेहर सिंह जी ने इसे ख्याल नाल उन्हां दे अपने बच्चे नहीं सन, 100 acre तों वधीक उन्हां दी जमीन हुंदी सी। ओह कहंदे सन भाई भगवान सिंह, भाई करतार सिंह मेरे ही तां बच्चे ने। इउं अपनी पूंजी, अपनी बहुती संपत्ति महापुरशां दे बच्चियां दी परिवार प्रतपाला विच सेवा संभाल विच उन्हां ने खर्च कर दित्ती। ते कई वारी महापुरशां ने कहना, बाबा जी सानू भी कदे कुछ दे दिया करो, ते हस के कह देंदे सन ठीक है तुसी इस लेखे ला देना, पर मैनू उन्हां दोनों का ख्याल रहिंदा है, प्यार लखो श्री वाह। तो वह कहंदे हुंदे सन जौन सी बात, जौन तिर लोक को राज करेंगे, जौन दा अर्थ है जेहड़े, जौन तिर लोक को राज करेंगे। ओ लोग, ओ मनुख जेड़े इंदर राजे वांग ऐरा पत वर्ग हाथियां दी सवारी, इस दुनिया दे राजियां उपर नराद पदोपति महाराजे बन के अपना वकत गुजार दे रहे, पते नाल नाल इने शक्तिशाली हो गए, जौन तर लोक को राज करेंगे। जेड़े कहंदे सन के तरलोकी दा राज करांगे, तिन्ना लोगां नू जित लवांगे। पर एक सवाल बड़ा साफ है, स्पष्ट है, जदों तक किसे नू मनुखा जन्म नहीं प्राप्त होवेगा उदों तक कोई स्वर्ग दा राजा भी नहीं बन सकेगा। ए मनुखा दे ही है जेड़ी मनुख नू अरशां ते भी लै जांदी है, जेड़ी मनुख नू अरशां दे कुर्स ते, अरशां दी कुर्सी ते, इंदर दे तख्त उपर भी बैठा सकदी है। एक एहो मनुखा देह है जेड़ी मनुख नू अरशां तो गिरा के नरकां विच भी पहुंचा सकदी है। एक ओहो देह है, एहो ही मनुखा देह है जेड़ी खाक दे होण दे बावजूद भी मनुख नू नूर दी दुनिया विच पहुंचा सकदी है। तिथ है भगत वसै कै लोह, जप साहिब सचखंड विच जेड़े लोग पहुंचदे ने उन्हां दे जामे, उन्हां दे शरीर मिट्टी दे नहीं नूर वांग चमक उठदे ने, ओह नूरी हो जांदे ने। खाकी जे कोई बनेगा तां नूरी बनेगा, क्योंकि जे मिट्टी ही ना होवे ते सोना कित्थों होवेगा, जे मिट्टी ही ना होवे तां चांदी कित्थों होवेगी, मिट्टी ही ना होवे तां शीशा कित्थों निकलेगा, आखिर ए सोना ए चांदी ए आनक ए मोती ए सब कुछ मिट्टी दी ही तां देन हन। हां स्वर्गां दा राज, अरशां दा राज, पताल दा राज, दुनिया दा राज भाग ए पंच तत्तां दी देह नूं ही तां प्राप्त हो सकदा है, जेड़ा जिन्हू ए देह प्राप्त होवेगी। तायो कबीर जी कहंदे ने, तू ते देवते बनना चाहना, तू चाहना है कि मैं देवता बन जावा, पर ए तेरी कम अकली ए बेसमझी है, तेरी देह प्राप्त कर ली अरशां विचों देवते तरसदे ने। कदों धरती ते जाइए, कदों दुनिया ते जाइए, ते कदों मनुखा देह प्राप्त होवे। इस देही कौ सिम रहे देव, पैरों कबीर जी इस देह की प्राप्ति देवते चाहते ने, याद करते ने फिर देह प्राप्त हो जाए। याद आती जिवें सफर करते हैं जां संसारक जीवन विच रहिंदे हां, कोई अच्छा दोस्त बन जाए, सफर करते हैं किसे नाल मित्रता हो जाए, संसारक जीवन विच रहिंदे हां कोई अच्छा रिश्तेदार होवे पर दूर रहिंदा होवे, याद करीदा है, उन्हूं मिलन वास्ते जाइए। एडी दूर आके भी ते लोग जे पंजाब जांदे ने तेसे लई भई अपने रिश्तेदारां नूं मिल आईए, अपने दोस्तां नूं मिल आईए, जे बुलाई दा तां वी इसे ख्याल नाल जिन्हां दी याद मन विच होवे, जिन्हां प्रति हमदर्दी प्यार है। तो बेनती कीती जा रही सी, ओ लोक जौन जेड़े कहंदे सन तिन्हां लोगां दा राज करांगे, और जिन्हां ने तिन्हां लोगां दा राज कीता वी जी।
कोट स्नानक जाजक दान,
जिन्हां ने करोड़ा तीर्थां ते करोड़ा वारी जाके इशनान कीते सन, एक वारी नहीं अनेकां वारी, क्योंकि जितने भी राजे महाराजे हुंदे ने उन्हां दा जितना तन ते मन अपवित्र हुंदा, उन्हां दा तन ते मन दोनां ਇਨਸਾਨੀਅਤ ਦੇ ਖੂਨ ਦੇ ਨਾਲ ਅਪਵਿੱਤਰ ਹੋਏ ਹੋਏ ਹੁੰਦੇ ਨੇ ਔਰ ਉਹ ਚਾਹੁੰਦੇ ਨੇ ਤੀਰਥਾਂ ਤੇ ਜਾ ਕੇ ਸ਼ਾਇਦ ਮਨ ਪਵਿੱਤਰ ਹੋ ਜਾਵੇ, ਸਰੀਰ ਪਵਿੱਤਰ ਹੋ ਜਾਵੇ। ਤਾਂ ਉਹ ਰਾਜੇ ਮਹਾਰਾਜੇ ਪੁਰਾਣੇ ਸਮੇਂ ਵਿੱਚ ਤੀਰਥ ਯਾਤਰਾ ਕਰਦੇ ਸਨ ਔਰ ਮੁਸਲਮਾਨ ਬਾਦਸ਼ਾਹ ਜਿਤਨੇ ਗੁਨਾਹ ਕਰਦੇ ਸਨ ਉਹਨਾਂ ਗੁਨਾਹਾਂ ਤੋਂ ਪਾਕ ਹੋਣ ਲਈ ਕਾਬੇ ਦਾ ਹੱਜ ਕਰਦੇ ਸਨ, ਕਾਬੇ ਦੀ ਜ਼ਿਆਰਤ ਕਰਦੇ ਸਨ ਕਿ ਅਸੀਂ ਪਵਿੱਤਰ ਹੋ ਜਾਵਾਂਗੇ। ਪਰ ਨਹੀਂ, ਐਸਾ ਨਹੀਂ। ਕੁਝ ਐਸੇ ਗੁਨਾਹਾਂ ਨੇ, ਕੁਝ ਐਸੇ ਪਾਪ ਨੇ, ਕੁਝ ਐਸੀ ਅਪਵਿੱਤਰਤਾ ਹੈ, ਕੁਝ ਐਸੀ ਗਲੀਚਤਾ ਹੈ ਜਿਹੜੀ ਤੀਰਥਾਂ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰਤਾ ਦੇ ਰੂਪ ਵਿੱਚ ਬਦਲਦੀ ਨਹੀਂ। ਜੋ ਪਲੀਦਗੀ ਅਪਵਿੱਤਰਤਾ ਤੀਰਥਾਂ ਤੇ ਨਹਾਉਣ ਦੇ ਨਾਲ ਕਦੇ ਨਿਵਿਰਤ ਨਹੀਂ ਹੁੰਦੀ, ਕਦੇ ਨਾਸ਼ ਨਹੀਂ ਹੁੰਦੀ, ਮਿਟਦੀ ਨਹੀਂ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਕਰੋੜਾਂ ਵਾਰੀ ਤੀਰਥਾਂ ਤੇ ਇਸ਼ਨਾਨ ਕੀਤਾ, ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਲੋਕ ਤੀਰਥਾਂ ਤੇ ਜਾ ਕੇ ਲੋਕਾਂ ਦੀਆਂ ਜੇਬਾਂ ਕੱਟਦੇ ਨੇ, ਅਸ਼ੁਭ ਖਿਆਲ ਆਤਾਂ ਦੇ ਨਾਲ ਦੇਖਦੇ ਨੇ, ਬੁਰੇ ਚਿਤਵਨੀ ਚਿਤਵਦੇ ਨੇ, ਕੀ ਉਹ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਜਾਂ ਤੀਰਥ ਵਿੱਚ ਇਸ਼ਨਾਨ ਕਰਨ ਨਾਲ ਉਹ ਪਵਿੱਤਰ ਹੋ ਜਾਂਦੇ ਹੋਣਗੇ? ਸਵਾਲ ਹੀ ਨੇ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਨੇ ਕਰੋੜਾਂ ਤੀਰਥਾਂ ਤੇ ਕਰੋੜਾਂ ਵਾਰੀ ਇਸ਼ਨਾਨ ਕੀਤੇ ਤੇ ਨਾਲ ਕੀ ਕੀਤਾ?
ਗਜਾਦਿਕ ਦਾਨ।
ਪਹਿਲਾਂ ਗਜਿੰਦਰ ਸ਼ਬਦ ਵਰਤਿਆ ਸੀ ਤੇ ਹੁਣ ਗਜਾਦਿਕ ਦਾਨ ਵਰਣਨ ਕਰ ਰਹੇ ਨੇ। ਲਫ਼ਜ਼ ਦਾ ਅਰਥ ਇੱਕੋ ਹੀ ਹੈ, ਭਾਵ ਇੱਕੋ ਹੀ ਹੈ, ਪਰ ਲਫ਼ਜ਼ ਬਦਲ ਗਏ ਨੇ, ਲਫ਼ਜ਼ਾਂ ਦੀ ਤਬਦੀਲੀ ਕਰ ਦਿੱਤੀ ਨੇ। ਹਜ਼ੂਰ ਫਰਮਾਉਂਦੇ ਨੇ ਗਜਾਦਿਕ ਦਾਨ, ਗਜ ਹਾਥੀ, ਹਾਥੀਆਂ ਤੋਂ ਆਦਿਕ ਹੋਰ ਬਹੁਤ ਸਾਰਾ ਦਾਨ ਕੀਤਾ। ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤੋ ਨ ਪੁਜੇ ਹਰ ਕੀਰਤਨਾਮਾ ਆਪਣੇ ਰਾਮੇ ਭਜ ਰੇ ਮਨ ਆਲਸੀਆ ਗਯਾ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਚਤਰ ਬੇਦ ਪੜਤਾ ਸਗਲ ਧਰਮ ਅਛਿਤਾ। ਗੋਣ ਨਾਮਦੇਵ ਜੀ, ਕੁਝ ਵੀ ਕਰ ਲੋ, ਅਸਮੇਧ ਜਗ ਨੇ ਅਸਮੇਧ ਯੱਗ ਕਰ ਲੋ ਤੇ ਕਹਿੰਦੇ ਨੇ ਆਪਣੇ ਬਰੋਬਰ ਸੋਨਾ ਤੋਲ ਕੇ ਦਾਨ ਦੇ ਦਿਓ, ਆਪਣੇ ਬਰੋਬਰ ਸੋਨਾ ਤੋਲ ਕੇ ਦਾਨ ਕਰ ਦਿਓ। ਬਹੁਤਾ ਦਾਨ ਹੋ ਜਾਵੇ ਸੋਨੇ ਦਾ ਤਾਂ ਜੋ ਇਹ ਵੀ ਖਿਆਲ ਮਨ ਦੇ ਅੰਦਰ ਆਉਂਦਾ ਵਿਚਾਰ ਹੁੰਦਾ। ਆਪ ਤੁਸਾਂ ਕਈ ਵਾਰੀ ਦੇਖਿਆ ਹੋਵੇਗਾ ਜਦੋਂ ਉਗਰਾਹੀਆਂ ਕੀਤੀਆਂ ਸੀ ਪੰਥ ਦੇ ਨਾਮ ਉੱਪਰ, ਕੁਰਬਾਨੀ ਤੇ ਸ਼ਹੀਦਾਂ ਦੇ ਨਾਮ ਉੱਪਰ, ਤੇ ਸਾਡੀਆਂ ਬੱਚੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ ਆਪਣੀ ਸਭ ਤੋਂ ਪਿਆਰੀ ਚੀਜ਼ ਜ਼ੇਵਰ, ਕਿਉਂਕਿ ਇਸਤਰੀ ਜਾਤੀ ਦੀ ਦੁਨੀਆਂ ਨੂੰ ਸੋਨਾ ਬਹੁਤ ਪਿਆਰਾ ਹੈ, ਜ਼ੇਵਰ ਬੜੇ ਪਿਆਰੇ ਹੁੰਦੇ ਨੇ, ਬੱਚੀਆਂ ਨੇ ਤੇ ਗੁਰੂ ਦੇ ਨਾਮ ਉੱਪਰ ਗੁਰੂ ਦੀ ਸੇਵਾ ਲਈ, ਪੰਥ ਦੀ ਸੇਵਾ ਲਈ ਜ਼ੇਵਰ ਵੀ ਉਤਾਰ ਕੇ ਦੇ ਦਿੱਤੇ। ਪਰ ਧੰਨ ਨੇ ਉਹ ਲੋਕ ਜਿਹੜੇ ਸੋਨਾ ਹੀ ਹਜ਼ਮ ਕਰ ਗਏ। ਪਿਆਰ ਨਾਲ ਖੋ ਸ੍ਰੀ ਵਾਹ ਪਹੁੰਚਿਆ ਅੱਗੇ, ਕੋਈ ਪਤਾ ਕੋਈ ਤਲਾਹ ਮਿਲੀ ਤਾਂ ਮਾਫ ਕਰਨਾ, ਖਿਮਾ ਕਰਨਾ। ਕਿਉਂ? ਕਿ ਪਹਿਲਾਂ ਸਾਡੀ ਆਪਣੀ ਕਮਜ਼ੋਰੀ ਏ, ਅਸੀਂ ਗੁਰੂ ਦਾ ਭਰੋਸਾ, ਗੁਰੂ ਦਾ ਡਰ, ਗੁਰੂ ਦਾ ਖੌਫ, ਗੁਰੂ ਦਾ ਸਤਿਕਾਰ ਹੀ ਗਵਾ ਦਿੱਤਾ। ਬੇਨਤੀ ਕਰ ਰਿਹਾ ਸਾਂ, ਸੋਨਾ ਵੀ ਕੋਈ ਦਾਨ ਕਰ ਦੇਵੇ, ਸੋਨਾ ਕੋਈ ਦਾਨ ਵੀ ਕਰ ਦੇਵੇ। ਮੈਂ ਆਪਣੀ ਵਰਤੀ ਹੋਈ ਬਾਤ ਆਪਦੇ ਸਾਹਮਣੇ ਰੱਖਣੀ ਚਾਹਾਂਗਾ। ਕੋਈ ਪਿਆਰ ਵਾਲਾ ਸੱਜਣ, ਗੁਰੂ ਕੇ ਪਿਆਰ ਵਾਲਾ, ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬੜੀ ਜ਼ਿੰਮੇਦਾਰ ਪਦਵੀ ਵਾਲੇ ਸੱਜਣ ਨੂੰ ਸੋਨੇ ਦੇ ਕੁਝ ਜ਼ੇਵਰ ਦੇ ਗਏ ਕਿ ਜਿਸ ਵੇਲੇ ਹਜ਼ੂਰ ਦਾ ਪ੍ਰਕਾਸ਼ ਹੋਵੇ ਉਹਨਾਂ ਦੀ ਪਾਲਕੀ ਤੇ ਉਹ ਨਾਲ ਸਜਾ ਦਿੱਤੇ ਜਾਣ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਅੱਜ ਵੀ ਕੁਝ ਭੇਟਾਵਾਂ ਮੌਜੂਦ ਨੇ ਜੋ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਵਿਸ਼ੇਸ਼ ਦਿਨਾਂ ਤੇ ਉਹਨਾਂ ਦੀ ਸਜਾਵਟ ਵਾਸਤੇ ਜਲੌ ਦੇ ਰੂਪ ਵਿੱਚ ਲਗਾਈਆਂ ਜਾਂਦੀਆਂ ਨੇ। ਉਹਨੇ ਵੀ ਉਸੇ ਨਜ਼ਰੀਏ ਨਾਲ ਕੋਈ ਕੀਮਤੀ ਚੀਜ਼ ਸੋਨੇ ਦੀ ਭੇਟ ਕਰ ਦਿੱਤੀ ਵੀ ਏਡੇ ਵੱਡੇ ਸੱਜਣ ਨੂੰ ਇਹ ਚੀਜ਼ ਦਿੱਤੀ ਏ, ਇਹਨੇ ਕਿਤੇ ਇਹਨੂੰ ਅਲੋਪ ਕਰ ਦੇਣਾ। ਉਹਨੇ ਕਿਹਾ ਜੀ ਅੱਜ ਮੈਂ ਜਲਦੀ ਵਿੱਚ ਹਾਂ, ਫਿਰ ਕਿਸੇ ਦਿਨ ਆਵਾਂਗਾ ਤੇ ਰਸੀਦ ਲੈ ਜਾਵਾਂਗਾ। ਜਦੋਂ ਉਹਨਾਂ ਨੇ 10-15 ਦਿਨ ਦੇਖਿਆ ਵੀ ਉਹ ਜੋ ਭੇਟ ਕੀਤਾ ਗਿਆ ਸੀ ਉਹ ਲਗਾਇਆ ਨਹੀਂ, ਸਜਾਇਆ ਨਹੀਂ ਗਿਆ, ਉਹ ਉੱਪਰ ਚਲੇ ਗਏ, ਹੋਰ ਜ਼ਿੰਮੇਦਾਰ ਪ੍ਰਬੰਧਕਾਂ ਨੂੰ ਮਿਲੇ, ਗੱਲਬਾਤ ਹੋਈ, ਉਹਨਾਂ ਨੇ ਸੱਜਣ ਨੂੰ ਬੁਲਾਇਆ ਤੇ ਪੁੱਛਿਆ ਵੀ ਇਹ ਚੀਜ਼ ਇਹ ਦੇ ਗਏ ਸਨ ਨਾ ਤਾਂ ਤੁਸੀਂ ਲਗਾਈ ਹੈ ਨਾ ਕੋਈ ਸਾਨੂੰ ਇਤਲਾਹ ਦਿੱਤੀ ਕਾਰਨ। ਉਹ ਕਹਿਣ ਲੱਗਾ ਲਓ ਜੀ ਜੇ ਕੋਈ ਉਹ ਚੀਜ਼ ਕੀਮਤੀ ਹੁੰਦੀ ਤੇ ਮੈਂ ਜ਼ਰੂਰ ਲਗਾ ਦਿੰਦਾ ਔਰ ਤੁਹਾਨੂੰ ਵੀ ਦੱਸ ਦਿੰਦਾ। ਉਹ ਤੇ ਪਿੱਤਲ ਦੀ ਸੀ, ਆਹ ਲੈ ਲਓ। ਅਸਲ ਚੀਜ਼ ਜੋ ਗੁਰੂ ਤੇਗ ਬਹਾਦਰ ਜੀ ਦੀ ਸੀ ਉਹ ਰੱਖ ਕੇ, ਇਤਿਹਾਸ ਸਾਡਾ ਸਾਖੀ ਹੈ, ਸ਼ਾਹਿਦ ਹੈ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪੜ੍ਹੋ ਤਾਂ ਚੇਤੋ ਮਸੰਦ ਨੇ ਵੀ ਇੱਕ ਸਿੱਖ ਨੇ ਜਿਹੜੇ ਮਾਤਾ ਗੁਜਰੀ ਦੀ ਵਾਸਤੇ ਸੁੰਦਰ ਰਤਨਾ ਜੜਤ ਕੜੇ ਭੇਜੇ ਸਨ ਉਹ ਰੱਖ ਕੇ ਨਕਲੀ ਕੜੇ ਬਣਾ ਕੇ ਹਜ਼ੂਰ ਨੂੰ ਦੇ ਦਿੱਤੇ। ਲਓ ਜੀ ਮੈਂ ਕੀ ਦਿੰਦਾ ਤੁਹਾਨੂੰ, ਆਹ ਨਕਲੀ ਲੈ ਲਓ। ਅੱਜ ਵੀ ਇਹ ਚੀਜ਼ਾਂ ਚੱਲਦੀਆਂ, ਇਹ ਚੀਜ਼ਾਂ ਅੱਜ ਵੀ ਚੱਲਦੀਆਂ ਨੇ। ਭਲਾ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਭੇਟ ਕਰਨਾ ਹੈ ਉਹਨੇ ਪਿੱਤਲ ਦੀਆਂ ਚੀਜ਼ਾਂ ਬਣਾ ਕੇ ਭੇਟ ਕਰਨੀਆਂ ਨੇ? ਹਜ਼ੂਰ ਵਰਣਨ ਕਰ ਰਹੇ ਨੇ, ਭਗਤ ਨਾਮ ਦੇਵ ਜੀ ਕਹਿ ਰਹੇ ਨੇ ਤੁਲਾ ਪੁਰਖ ਦਾਨ ਨੇ, ਆਪਣੇ ਬਰੋਬਰ ਤੁਲਾ ਦਾਨ ਕਹਿੰਦੇ ਨੇ, ਆਪਣੇ ਬਰੋਬਰ ਸੋਨਾ ਤੋਲ ਕੇ ਦਾਨ ਕਰ ਦੇਣਾ, ਇਹਨੂੰ ਤੁਲਾ ਦਾਨ ਕਹਿੰਦੇ ਨੇ। ਰਾਜੇ ਮਹਾਰਾਜੇ ਕਰਦੇ ਸਨ, ਸਮਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਇੱਕ ਵਾਰੀ ਐਸਾ ਖਿਆਲ ਆਇਆ, ਐਸਾ ਵਿਚਾਰ ਆਇਆ, ਉਹ ਵੀ ਤੁਲਾ ਕਰਨ ਵਾਸਤੇ ਬੈਠ ਗਏ। ਬੇਨਤੀ ਕਰ ਰਿਹਾ ਸਾਂ ਪਰ ਮਹਾਰਾ ਬਾਬਾ ਕੁਮਾ ਸਿੰਘ ਸਾਹਿਬ ਸਤਲਾਣੀ ਵਾਲਿਆਂ ਨੇ ਉਹਨਾਂ ਦੇ ਉਹ ਖਾਬੋ ਖਿਆਲ ਉਹਨਾਂ ਦੀ ਵਿਚਾਰ ਨੂੰ ਠੀਕ ਕਰ ਦਿੱਤਾ। ਇਸੇ ਲਈ ਤਾਂ ਗੁਰੂ ਘਰ ਵਿੱਚ ਸਤਿਗੁਰੂ ਤੇ ਸੰਗਤ ਸਭ ਤੋਂ ਉੱਪਰ ਹੈ। ਬੇਨਤੀ ਕਰ ਰਿਹਾ ਸਾਂ ਕਿ ਕੋਈ ਮਨੁੱਖ ਗਜਾ ਦੇ ਕਦਾਨ ਹਾਥੀਆਂ ਤੋਂ ਆਦਿ ਹੋਰ ਘੋੜੇ ਲੰਬੇ ਚੌੜੇ ਦਾਨ ਵੀ ਤੀਰਥਾਂ ਤੇ ਜਾ ਕੇ ਕਰ ਦੇਵੇ। ਤੀਰਥਾਂ ਤੇ ਜਾ ਕੇ ਦਾਨ ਵੀ ਕਰਨਾ, ਇਹ ਪੁਰਾਣੇ ਲੋਕਾਂ ਦਾ ਖਿਆਲ ਸੀ। ਇਸੇ ਤਰ੍ਹਾਂ ਇੱਥੇ ਕਹਿ ਰਹੇ ਨੇ ਹਾਥੀ ਆਦਿ ਕੋਈ ਦਾਨ ਵੀ ਕਰ ਲਵੇ ਜੀ।
ਅਨੇਕ ਸਵੰਬਰ ਸਾਜ ਬਣਗੇ,
ਇੱਕ ਤਰੀਕਾ ਹੁੰਦਾ ਸੀ। ਅੱਜ ਕੱਲ ਤੇ ਆਮ ਥਾਂ ਥਾਂ ਤੇ ਸਵੰਬਰ ਚੱਲਦੇ ਨੇ, ਆਪਣੀ ਮਰਜ਼ੀ ਨਾਲ ਵਿਆਹ ਕਰਨਾ ਪੁਰਾਣਾ ਤਰੀਕਾ ਸੀ ਸੁੰਬਰ। ਅੱਜ ਕੱਲ ਅੰਗਰੇਜ਼ੀ ਕੁਝ ਉਹਨੂੰ ਹੋਰ ਨਾਮ ਦੁਆਰਾ ਯਾਦ ਕੀਤਾ ਜਾਂਦਾ। ਇੱਥੇ ਕਹਿ ਰਹੇ ਨੇ ਦਸ਼ਮੇਸ਼ ਪਿਤਾ ਜੀ ਅਨੇਕ ਸੁੰਬਰ ਸਾਜ ਬਣਗੇ, ਅਨੇਕਾਂ ਸੁੰਬਰ ਸਜਾ ਕੇ। ਪਰ ਉਸ ਮੌਕੇ ਤੇ ਇਹ ਕੰਮ ਰਾਜਕੁਮਾਰੀਆਂ ਦੇ ਜ਼ਿੰਮੇ ਹੁੰਦਾ ਸੀ ਕਿਉਂਕਿ ਵੱਡੇ ਆਦਮੀ ਕੁਝ ਵੀ ਕਰਨ ਉਹਨਾਂ ਦੀ ਚਰਚਾ ਘੱਟ ਹੁੰਦੀ ਹੈ। ਜੇ ਕੋਈ ਸਾਧਾਰਨ ਗਰੀਬ ਆਦਮੀ ਕੁਝ ਕੰਮ ਕਰੇ ਸਮਾਜ ਤੋਂ ਦੂਸਰੇ ਤਰੀਕੇ ਨਾਲ ਤੇ ਸਾਰਾ ਸਮਾਜ ਉਹਦੇ ਪਿੱਛੇ ਲੱਗ ਜਾਂਦਾ ਵੀ ਇਹ ਤੂੰ ਇਹ ਕੰਮ ਕਿਉਂ ਕਰ ਦਿੱਤਾ। ਭਗਤ ਕਬੀਰ ਜੀ ਦੇ ਘਰ ਇੱਕ ਚੋਰ ਵਿਚਾਰਾ ਜਾਣ ਬਚਾਣ ਨਹੀਂ ਆ ਲਈ ਆ ਲੁਕਿਆ ਤੇ ਸਾਰੇ ਲੋਕ ਉਹਨਾਂ ਦੇ ਦਰਵਾਜ਼ੇ ਤੋੜਨ ਲੱਗ ਪਏ, ਉਹਨਾਂ ਦੇ ਦੁਆਰੇ ਤੇ ਆ ਖਲੋਤੇ। ਭਗਤ ਕਬੀਰ ਜੀ ਨੂੰ ਕਹਿਣ ਹੁਣ ਪਤਾ ਲੱਗ ਗਿਆ, ਸਾਨੂੰ ਵੀ ਪਤਾ ਸੀ, ਨਾ ਕੋਈ ਤਾਣੀ ਬੁਣਦਾ ਹੈ ਨਾ ਕੋਈ ਦੁਲਾਹਿਆਂ ਵਾਲਾ ਕੰਮ ਕਾਜ ਕਰਦਾ ਹੈ, ਇਹਦਾ ਗੁਜ਼ਾਰਾ ਕਿੱਥੋਂ ਹੁੰਦਾ, ਇਹਦਾ ਨਿਰਵਾਹ ਕਿੱਥੋਂ ਹੁੰਦਾ। ਹੁਣ ਪਤਾ ਲੱਗ ਗਿਆ ਵੀ ਚੋਰਾਂ ਨਾਲ ਮਿਲਿਆ ਹੋਇਆ, ਚੋਰੀਆਂ ਕਰਵਾਉਂਦਾ ਹੈ ਤੂੰ, ਹੈ ਭਗਤ ਠਗਤ ਬਣਿਆ, ਹੁਣ ਸਾਨੂੰ ਸਮਝ ਆ ਗਈ। ਤੇ ਫਿਰ ਕੁਝ ਕਹਿਣ ਲੱਗੇ, ਫਿਰ ਦੁਲਾਹੇ ਦਾ ਦੁਲਾਹਾ ਰਹਿ ਗਿਆ, ਨੀਚ ਦਾ ਨੀਚ ਰਹਿ ਗਿਆ। ਭਗਤ ਕਬੀਰ ਜੀ ਕਹਿਣ ਲੱਗੇ ਗੱਲ ਤਾਂ ਦੱਸੋ ਕੀ ਹੈ, ਆਖੇ ਗੱਲ ਦੱਸੀਏ, ਐਵੇਂ ਪੁੱਛਦਾ ਹੈ ਜਿਵੇਂ ਤੈਨੂੰ ਪਤਾ ਨਾ ਹੋਵੇ। ਆ ਤੇਰੇ ਘਰ ਚੋਰ ਆਇਆ, ਇਹਨੇ ਚੋਰੀ ਕੀਤੀ ਹੈ। ਜਿਸ ਆਦਮੀ ਦੇ ਘਰ ਉਹ ਚੋਰ ਗਿਆ ਸੀ ਉਹ ਜ਼ਰਾ ਜ਼ਿਆਦਾ ਉਛਲ ਰਿਹਾ ਸੀ, ਉਹਨੂੰ ਜ਼ਿਆਦਾ ਦੁੱਖ ਸੀ। ਉਹਨੇ ਕਿਹਾ ਓਏ ਜੁਲਾਹਿਆ ਜਲਦੀ ਕੱਢ ਚੋਰ, ਮੇਰੇ ਘਰ ਚੋਰੀ ਕਰਕੇ ਚੋਰ ਨਸਿਆ, ਜੇ ਸਾਨੂੰ ਪਤਾ ਨਾ ਲੱਗਦਾ ਤੇ ਸਾਡਾ ਸਾਰਾ ਕੁਝ ਲੈ ਜਾਂਦਾ। ਉਸ ਮੌਕੇ ਤੇ ਭਗਤ ਕਬੀਰ ਜੀ ਕਹਿਣ ਲੱਗੇ ਮੇਰੇ ਘਰ ਕਦੇ ਵੀ ਕੋਈ ਚੋਰ ਨਹੀਂ ਆ ਸਕਦਾ, ਇਹ ਚੋਰਾਂ ਦਾ ਘਰ ਨਹੀਂ। ਕੋਈ ਰੱਬ ਦਾ ਬੰਦਾ ਆ ਸਕਦਾ, ਪਰਮੇਸ਼ਵਰ ਦਾ ਭਗਤ ਆ ਸਕਦਾ, ਉਹਦੀ ਸਿਫਤ ਕਰਨ ਵਾਲਾ ਆ ਸਕਦਾ, ਇੱਥੇ ਕੋਈ ਚੋਰ ਨਹੀਂ ਆਇਆ। ਪਰ ਉਹ ਕਹਿਣ ਲਓ ਜੀ ਦੇਖੋ ਜੇ ਅਸੀਂ ਘਰ ਦੀ ਤਲਾਸ਼ੀ ਲਈਏ ਤੇ ਚੋਰ ਨਿਕਲ ਆਵੇਗਾ। ਪਰ ਭਗਤ ਕਬੀਰ ਜੀ ਕਹਿ ਰਹੇ ਸਨ ਨਹੀਂ, ਮੇਰੇ ਘਰ ਚੋਰ ਨਹੀਂ ਆ ਸਕਦਾ। ਉਹਨਾਂ ਦਾ ਜੋ ਸ਼ਬਦ ਗੌੜੀ ਰਾਗ ਵਿੱਚ ਆਉਂਦਾ ਹੈ, ਟਕਸਾਲ ਦੇ ਅਰਥ ਬਣਾਉਣ ਵਾਲੇ ਮਹਾਂਪੁਰਸ਼ ਉਹਦੀ ਉਥਾਨਕਾ ਦੇ ਸੰਬੰਧ ਵਿੱਚ ਇਹੋ ਹੀ ਵਿਚਾਰ ਦਰਸਾਉਂਦੇ ਸਨ ਕਿ ਫਿਰ ਕਬੀਰ ਜੀ ਨੇ ਕਿਹਾ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੇ ਕਾਹੇ ਦੁੱਖ ਮਾਨਿਆ। ਗੌੜੀ ਕਬੀਰ ਜੀ ਕਹਿਣ ਲੱਗੇ ਇੱਕੋ ਪਰਮੇਸ਼ਵਰ ਹੈ, ਸਾਰੇ ਉਹਦੇ ਇਨਸਾਨ ਹਨ, ਹਾਂ ਕੋਈ ਉਹਦਾ ਬੰਦਾ ਮੇਰੇ ਘਰ ਜ਼ਰੂਰ ਆਇਆ। ਇਉਂ ਕਹਿ ਕੇ ਕਬੀਰ ਜੀ ਨੇ ਚੋਰ ਦੀ ਹਿਫਾਜ਼ਤ ਕੀਤੀ। चोर दी रक्षा की थी, लोग चले गए पर सच कबीर जी ने जो कुछ आख्या सी वो सही हो गया। चोर भगत कबीर जी दे चरणा ते टह पिया, कहन लगा भगत जी कन फकड़दा हां प्रतिज्ञा करदा हां अज तो चोरी नहीं करांगा, कदे चोरी नहीं करांगा, मेहनत करांगा, मजदूरी करांगा।